ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਊਚ ਅਪਾਰ ਬੇਅੰਤ ਸਵਾਮੀ ਕੌਣ ਜਾਣੈ ਗੁਣ ਤੇਰੇ ਗਾਵ ਤੇ ਉਦਰਹ ਸੁਣ ਤੇ ਉਦਰਹ ਬਿਨ ਸਹਿ ਪਾਪ ਖਨੇਰੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੇ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੂੰ ਤੂੰ ਠਾਕੁਰ ਊਚ ਭਗਵਾਨਾ ਆਪਣਾ ਬਿਰਦ ਪਛਾਣ ਆਪਣਾ ਬਿਰਦ ਪਛਾਣ ਆਪਣਾ ਬਿਰਦ ਪਛਾਣ ਆਪਣਾ ਬਿਰਦ ਪਛਾਣ ਬਿਰਦ ਪਛਾਣ ਵਾਹਿਗੁਰੂ ਆਪਣਾ ਬਿਰਦ ਬਿਰਦ ਪਛਾਣ ਆਪਣਾ ਬਿਰਦ ਗਣਤ ਨਗਣੀਆਂ ਅਮਰੀ ਗਣਤ ਨਗਣੀਆਂ ਕਾਈ ਅਮਰੀ ਗਣਤ ਬਿਰਦ ਪਛਾਣ ਵਾਹਿਗੁਰੂ ਆਪਣਾ ਬਿਰਦ ਆਪਣਾ ਬਿਰਦ ਪਛਾਣ ਆਪਣਾ ਬਿਰਦ ਪਛਾਣ ਕੋਈ ਗਣ ਤਨ ਗਣੀਆਂ ਕਾਈ ਅਮਰੀ ਗਣ ਤਨ ਗਣੀਆਂ ਕਾਈ ਆਪਣਾ ਬਿਰਧ ਪਛਾਣ ਆਤ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਸਾਚਾ ਸਾਹਿਬ ਸਦ ਮਿਹਰਵਾਨ ਮਨ ਪਾਇਆ ਮੇਰੇ ਸਤਿਗੁਰ ਪੂਰੇ ਕੋਈ ਸਰਬ ਕਲਿਆਣ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਕੋਈ ਸਰਬ ਕਲਿਆਣ
ਆਪਣਾ ਦਿਲ ਪਛਾਣੋ ਜੀ ਆਪਣਾ ਦਿਲ ਪਛਾਣੋ ਜੀ ਨਾ ਫਿਰ ਦੁੱਖ ਜਾਣੋਨੀ ਆਪਣੀ ਗਣਤ ਨਗਣੀਆਂ ਤਾਈ ਆਪਣਾ ਫਿਰ ਦੁੱਖ ਜਾਣੋਨੀ ਸਤਿਗੁਰੂ ਪਿਆਰੇ ਮੇਰੀ ਬਿਗੜੀ ਸਵਾਰ ਦੇ
ਸਤਿਗੁਰੂ ਪਿਆਰੇ ਮੇਰੀ
ਚਰਨਾਂ ਵਿੱਚ ਬੇਨਤੀ ਕਰੀਏ ਸਤਿਗੁਰ ਮਿਹਰ ਕਰ ਦੇਣ ਅਸੀਂ ਖੱਤੇ ਬਹੁਤ ਤਮਾਮ ਦੇ ਇਸ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੈ ਹੋ ਹਮ ਬਾਬੀ ਵੱਡ ਗੁਣ ਹੈਗਾ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਕਰਮਾਂ ਦੇ ਮਾਰੇ ਤੇਰੇ ਦਰ ਤੇ ਪੁਕਾਰ ਦੇ ਹੱਥ ਤੋਰ ਦਾਤਾ ਸਾਡਾ ਕੋਈ ਜੋਰ ਨਾ ਤੇਰੇ ਹੱਥ ਤੋਰ ਦਾਤਾ ਸਾਡਾ ਕੋਈ ਜੋਰ ਨਾ ਦੁਖੀਆਂ ਦਾ ਰੱਬਾ ਕੋਈ ਹੋਰ ਨਾ ਤੇਰੇ ਬਾਝੋਂ ਦੁਖੀਆਂ ਦਾ ਰੱਬਾ ਕੋਈ ਹੋਰ ਨਾ
ਹੱਥ ਬੇੜੀ ਦਾਤਾ ਡੋਬ ਪਾਵੇਂ ਤਾਰ ਦੇ ਤੇਰੇ ਹੱਥ ਬੇੜੀ ਦਾਤਾ ਡੋਬ ਪਾਵੇਂ ਤਾਰ ਦੇ
ਤੇਰੇ ਹੱਥ ਬੇੜੀ ਦਾਤਾ
ਪਿਆਰੇ ਮੇਰੀ ਵਿਗੜੀ ਸਵਾਰ ਦੇ ਸਤਿਗੁਰ ਪਿਆਰੇ ਮੇਰੀ ਵਿਗੜੀ ਸਵਾਰ ਦੇ
ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਹੋ हम पापी वट गुनहगार परम सत्कार योग सतगुरां दी साजी नवाजी गुरु प्यारी गुरु सुहागी सतगुरां दा खास रूप गुरु खालसा सतसंग जी दूरों नेड़ों चल के सरकार कुल आलम धन श्री गुरु ग्रंथ साहिब महाराज जी दे पावन चरणा विच हाजरियां भरन वास्ते आए हाँ। काफी समय तो सतगुरां दी पावन बारगाह विच जुड़ बैठे हो, थोड़ा जा समा होर सतगुरां दे चरणा विच लाइए। सब तो पहला पटने दे माही नीले दे शाह असवार सतगुरु तेग बहादुर जी दे लखते जिगर माता गुजरी जी दे नूरे नजर नासरो मनसूर एजदी मनजूर पंथ दे बानी सरबंस दानी आजादी दे सच्चे सुचे आशिक साहिब सतगुरु धन गुरु गोबिंद सिंह साहब जी की बख्शिश दोहराओ प्यार नाल फतेह बुलाओ कोई रसना वांझी ना रवे। एक बारी सारे आखो जी वाहे गुरु जी का खालसा वाहे गुरु जी की फतेह। अब कलू आयो रे एक नाम बोवो हो अनरुत नाही नाही मत परम भूल हो मन रुत नाम रे। महाराज कहिंदे कलयुग आ गया। इस कलयुग तो बचण वास्ते एक नाम बोवो हो इको ही तरीका है, इको ही ढंग है कि तन रूपी खेत विच मन रूपी किसान जेड़ा है ये नाम दा बीज बीजे, फिर जाके शांति प्राप्त होएगी। मन हाली किरसाणी करनी शर्म पानी तन खेत नाम बीज संतोख सुहागा रख गरीबी वेश। मन रूपी किसान है तन रूपी खेत है, जेड़ा बीजांगे वो वड़ांगे। धरती कदे झूठ नहीं बोलेगी, जो धरती विच बीज दिता तो असी वड़ना है। कदे ऐसा नहीं होया कि लाओ झोना ते उग पै कणक, कदे इदा नहीं होया भी लाओ कणक ते उग पवे झोना। जो बीजांगे वो वड़ांगे, धरती विच जो बीजिया उहदा फल सानू अवश्य मिलेगा। इसे तरह मन रूपी किसान ने जिहड़ा कर्म रूपी बीज पा देना ना प्या दे उहदा फल भी अवश्य मिलता है। हुण वेखना यह आ भी असी बीजिया की है। बड़े खेतां दे खेत अपड़ी पए ने जिथे कुछ बीजिया नहीं, किसी जमीन का रौला चलता है, कोई पंचायती जमीन होंदी है उदा ही पई है वेली हुई बीजे ही कख नहीं उहदे च। बहुतियां दे तन रूपी खेत ते वेले ही पए ने जिहदे विच अजे परमेश्वर का नाम नहीं बीजिया। मालेर कोटले विच रहन वाले मुसलमान हन जेड़े, उन्हां दे कोल बड़ी थोड़ी जमीन है, किसे कोल एक मरला दो मरले एक कनाल, किसे कोल एक विगा, किसे कोल अद्धा कीला, किसे कोल एक कीला, दो किले जिदे कोल ने उन्हू तकड़ा ही मन्या जांदा भी ये दो किलियां दा मालिक है। जमीना उन्हां कोल बहुत थोड़ियां ने जेड़े ਮਾਲੇਰਕੋਟਲੇ ਵਿੱਚ ਰਹਿਣ ਵਾਲੇ ਮੁਸਲਮਾਨ ਭਰਾ ਹਨ। ਜ਼ਮੀਨਾਂ ਤੇ ਬੜੀਆਂ ਥੋੜੀਆਂ ਨੇ, ਪਰ ਜਿਹੜਾ ਦੋ ਵਿਘਿਆਂ ਦਾ ਮਾਲਕ ਹੈ ਉਹ ਸੋਹਣੇ ਰੋਟੀ ਖਾਂਦਾ, ਸੋਹਣਾ ਮਕਾਨ ਵੀ ਬਣਿਆ ਉਹਦਾ, ਮਾਇਆ ਖੁੱਲੀ ਆ ਉਹਦੇ ਕੋਲ। ਹੁਣ ਤੁਸੀਂ ਹੈਰਾਨ ਹੋਵੋਗੇ ਵੀ ਦੋ ਕਿੱਲਿਆਂ ਵਾਲੇ ਗੱਡੀ ਲਈ ਫਿਰਦੇ ਨੇ, ਇੱਥੇ 20-20 ਕਿੱਲਿਆਂ ਵਾਲੇ ਵੀ ਕਹਿੰਦੇ ਨੇ ਵੀ ਸਕੂਟਰ 'ਚ ਪੈਟਰੋਲ ਪਾਉਣ ਜੋਗੇ ਪੈਸੇ ਨਹੀਂ ਬਚਦੇ। ਉਹ ਕਹਿੰਦੇ ਆ ਵੀ ਦੋ ਕਿੱਲਿਆਂ ਵਾਲੀ ਗੱਡੀ, ਇਹਦਾ ਵੀ ਕਾਰਨ ਹੈ ਕੋਈ। ਇੱਥੇ 20-20 ਕਿੱਲਿਆਂ ਵਾਲਿਆਂ ਨੂੰ ਕੁਛ ਨਹੀਂ ਬਚਦਾ, ਉਹ ਦੋ ਕਿੱਲਿਆਂ ਵਾਲਾ ਵੀ ਗੱਡੀ ਲਈ ਫਿਰਦਾ। ਕਾਰਨ ਇਹਦਾ ਇਹ ਹੈ ਵੀ ਉਹ ਇੱਕ ਸਾਲ ਵਿੱਚ 6-6 ਫਸਲਾਂ ਲੈਂਦੇ ਨੇ। ਆਖੋ ਸਦਨਾ, 6 ਫਸਲਾਂ। ਹੁਣ ਜਿਹਨੇ ਇੱਕੋ ਹੀ ਫਸਲ ਜਾਂ ਦੋ ਫਸਲਾਂ ਸਾਲ ਦੀਆਂ ਲੈਣੀਆਂ ਨੇ, ਕਿੱਥੇ 6 ਫਸਲਾਂ, 6-6 ਫਸਲਾਂ ਇੱਕ ਇੱਕ ਸਾਲ ਦੀਆਂ ਕੱਢਦੇ ਨੇ। ਹੁਣ ਜਿਹੜਾ 6 ਫਸਲਾਂ ਕੱਢੇ, ਉਹਨਾਂ ਨੂੰ ਤਰੀਕਾ ਆ ਗਿਆ, ਉਹ ਸਬਜ਼ੀਆਂ ਬਹੁਤੀਆਂ ਬੀਜਦੇ ਨੇ। ਸਬਜ਼ੀਆਂ ਮਾਲੇਰਕੋਟਲੇ 'ਚ ਸਬਜ਼ੀ ਬਹੁਤ ਹੁੰਦੀ ਹੈ, ਉਹਨਾਂ ਨੂੰ ਢੰਗ ਆ ਗਿਆ ਵੀ ਆਹ ਫਸਲ ਬੀਜਣੀ ਆ, ਇਹ ਦੋ ਕੁ ਪਏ 2-3 ਮਹੀਨੇ ਤੱਕ ਤਿਆਰ ਹੋ ਜਾਏਗੀ, ਫਿਰ ਇੱਕ ਹੋਰ ਬੀਜ ਦਿਆਂਗੇ, 2 ਮਹੀਨਿਆਂ 'ਚ ਉਹ ਤਿਆਰ ਹੋ ਜਾਏਗੀ। ਇੱਦਾਂ ਉਹਨਾਂ ਨੂੰ ਢੰਗ ਆ ਗਿਆ। ਉਹ 6-6 ਫਸਲਾਂ ਇੱਕ ਇੱਕ ਸਾਲ ਵਿੱਚ ਲੈਂਦੇ ਨੇ। ਮੇਰੇ ਕਹਿਣ ਤੋਂ ਭਾਵ ਇਹ ਆ ਵੀ 6-6 ਫਸਲਾਂ ਲੈਣ ਵਾਲੇ ਜਿਹੜੇ ਆ ਉਹਨਾਂ ਨੂੰ ਕਮੀ ਨਹੀਂ ਕਿਸੇ ਗੱਲ ਦੀ। ਤਨ ਰੂਪੀ ਖੇਤ ਤੇ ਸਾਨੂੰ ਵੀ ਮਿਲਿਆ, ਹੁਣ ਮਰਜ਼ੀ ਇਹ ਹੈ ਵੀ ਅਸੀਂ ਕਿੰਨੀਆਂ ਫਸਲਾਂ ਲੈਂਦੇ ਹਾਂ। ਆਖੋ ਸਤਨਾਮ, ਤਨ ਰੂਪੀ ਖੇਤ ਸਾਡੇ ਕੋਲ ਹੈ। ਆ ਜਿਹੜੀ ਸੰਗਤ ਵਿੱਚ ਅਸੀਂ ਆਏ ਹਾਂ ਨਾ ਅੱਜ ਚੱਲ ਕੇ ਗੁਰੂ ਦਰਬਾਰ ਵਿੱਚ, ਅਸੀਂ ਪੈਰਾਂ ਨਾਲ ਚੱਲ ਕੇ ਆਏ, ਇਹ ਇੱਕ ਫਸਲ ਹੈ। ਹੁਣ ਇੱਕ ਵਾਲੇ ਦਾ ਗੁਜ਼ਾਰਾ ਥੋੜ੍ਹਾ ਹੋਣਾ, ਅਸੀਂ ਪੈਰਾਂ ਨਾਲ ਚੱਲ ਕੇ ਆਏ ਹਾਂ, ਇਹ ਇੱਕ ਫਸਲ ਹੈ। ਤੇ ਜੇ ਆ ਕੇ ਸਤਿਗੁਰਾਂ ਨੂੰ ਨਮਸਕਾਰ ਕਰਕੇ ਸਤ ਸੰਗਤ ਵਿੱਚ ਬਹਿ ਗਏ, ਕੰਨਾਂ ਨਾਲ ਸੁਣਨਾ ਸ਼ੁਰੂ ਕਰ ਦਿੱਤਾ, ਇਹ ਦੋ ਫਸਲਾਂ ਨੇ ਇਕੱਠੀਆਂ ਹੀ। ਤਨ ਰੂਪੀ ਖੇਤ ਹੈ ਮਹਾਰਾਜ ਕਹਿੰਦੇ। ਤੇ ਜੇ ਅੱਖਾਂ ਨਾਲ ਮਹਾਰਾਜ ਦੇ ਦਰਸ਼ਨ ਦੀਦਾਰ ਕਰਾਂਗੇ ਤੇ ਇਹ 3 ਫਸਲਾਂ ਨੇ, ਤੇ ਜੇ ਜੀਭ ਨਾਲ ਗੱਜ ਕੇ ਬੋਲਾਂਗੇ ਤੇ 4 ਫਸਲਾਂ ਨੇ। ਆਖੋ ਸਤਨਾਮ,
ਵਾਹਿਗੁਰੂ।
ਇਹ 4 ਹੋ ਗਈਆਂ। ਤੇ ਜੇ ਕੋਈ ਭਾਂਡੇ ਮਾਂਜਣ ਦੀ ਜਾਂ ਜੋੜੇ ਝਾੜਨ ਦੀ ਜਾਂ ਦੇਗ ਵਰਤਾਉਣ ਦੀ ਜਾਂ ਲੰਗਰ ਪਕਾਉਣ ਦੀ ਜਾਂ ਲੰਗਰ ਵਰਤਾਉਣ ਦੀ ਜਾਂ ਪਹਿਰੇ ਤੇ ਖਲੋਣ ਦੀ, ਇਹਨਾਂ ਸੇਵਾਵਾਂ ਦੇ ਵਿੱਚੋਂ ਅਗਰ ਕੋਈ ਸੇਵਾ ਵੀ ਨਾਲ ਮਿਲ ਜਾਏ ਤੇ ਸਮਝ ਲਓ ਵੀ 6 ਫਸਲਾਂ ਹੋ ਗਈਆਂ। ਜਿਹੜਾ 5-6 ਫਸਲਾਂ ਕੱਢੇ ਉਹ ਤੇ ਘਾਟਾ ਹੀ ਨਹੀਂ ਕੋਈ। ਆਖੋ ਸਤਨਾਮ। ਪਰ ਕਈ ਜ਼ਮੀਨ ਮੈਂ ਬੇਨਤੀ ਕਰ ਚੁੱਕਿਆ ਵੀ ਕਈ ਖੇਤ ਉਹ ਵੀ ਨੇ ਜਿਹੜੇ ਅਜੇ ਅੱਪੜ ਹੀ ਪਏ ਨੇ, ਜਿੱਥੇ ਬੀਜਿਆ ਹੀ ਕੱਖ ਨਹੀਂ ਕਦੇ। ਖਿਮਾ ਕਰਨਾ ਪਿਆਰਿਓ, ਵਿੱਚ ਬਹੁਤ ਬੈਠੇ ਹੋਣਗੇ ਜਿਹੜੇ ਕਦੇ ਸਤ ਸੰਗਤ 'ਚ ਚੱਲ ਕੇ ਗਏ ਹੀ ਨਹੀਂ, ਤਨ ਰੂਪੀ ਖੇਤ ਤੇ ਮਿਲਿਆ, ਵਿੱਚ ਬੀਜਿਆ ਹੀ ਕੱਖ ਨਹੀਂ ਤੇ ਦਿੱਤਾ ਤੇ ਸੀ ਇਹ ਖੇਤ ਬੀਜਣ ਵਾਸਤੇ ਵੀ ਲੈ ਭਾਈ, ਹੁਣ ਬੀਜ ਲੈ, ਨਾਮ ਦਾ ਬੀਜ ਸਮਾਂ ਹੀ ਇਹ ਹੈ, ਵੇਲਾ ਹੀ ਇਹ ਹੈ। ਜੇ ਵੇਲਾ ਇੱਕ ਵਾਰੀ ਲੰਘ ਗਿਆ ਤੇ ਫਿਰ ਹੱਥ ਨਹੀਂ ਆਉਣਾ, ਸਮਾਂ ਹੀ ਇਹ ਮਿਲਿਆ ਸਾਨੂੰ। ਪਰ ਹੁਣ ਇਹ ਸਮੇਂ ਦੀ ਸੰਭਾਲ ਕੋਈ ਵਿਰਲਾ ਵਿਰਲਾ ਕਰਦਾ। ਹੁਣ ਆਪਾਂ ਇਹ ਵੇਖਣਾ ਵੀ ਆਏ ਹਾਂ ਜਿੰਨੇ ਵੀ, ਆਪਾਂ ਕਿੰਨਾ ਕੁ ਲਾਹਾ ਲੈ ਚੱਲੇ ਹਾਂ ਇੱਥੋਂ। ਪ੍ਰਾਨੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁ ਫੱਕੜੇ ਸਭ ਮੁੱਕਦੀ ਚੱਲੀ ਰਹਿਣ, ਜ਼ਿੰਦਗੀ ਰੂਪੀ ਰਹਿਣ ਬੀਤਦੀ ਜਾ ਰਹੀ ਆ। ਆਓ ਸੰਭਾਲੀਏ ਸਮੇਂ ਨੂੰ, ਤਾਂ ਕਿ ਮੇਰੀ ਆਵਾਜ਼ ਜਿੱਥੇ ਤੱਕ ਪਹੁੰਚਦੀ ਆ। ਸੰਗਤ ਦਾ ਇਕੱਠ ਬਹੁਤ ਹੈ, ਇਹ 10 ਕਿੱਲੇ ਤੋਂ ਵੀ ਵੱਧ ਜਗ੍ਹਾ ਵਿੱਚ ਪੰਡਾਲ ਲੱਗਿਆ ਹੋਇਆ ਇੱਥੇ, ਤੇ ਜਿੱਧਰ ਨਜ਼ਰ ਮਾਰੋ ਸੰਗਤ ਹੀ ਸੰਗਤ ਦਿਸਦੀ ਹੈ। ਤੇ ਸਾਧ ਸੰਗਤ ਅਜੇ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਵੀ ਬਹੁਤ ਲੰਬੀਆਂ ਲੱਗੀਆਂ ਨੇ। ਮੈਂ ਰਸਤੇ 'ਚ ਸੜਕ 'ਤੇ ਵੇਖਿਆ ਭਰਿਆ ਹੀ ਆਉਂਦਾ ਰਾਹ ਸਾਰਾ। ਮੈਂ ਕੱਲ੍ਹ ਕਿਹਾ ਸੀ 8:30 ਆ ਜਾਵਾਂਗੇ, ਪਰ ਟਰਾਲੀਆਂ ਹੀ ਇੰਨੀਆਂ ਜ਼ਿਆਦਾ ਨੇ, ਵਹੀਕਲ ਇੰਨੇ ਜ਼ਿਆਦਾ ਨੇ, ਨਿਕਲਿਆ ਹੀ ਨਹੀਂ ਜਾਂਦਾ ਵਿੱਚੋਂ। ਅਤੇ ਨਗਰ ਕੀਰਤਨ ਹੀ ਬਣੇ ਆਉਂਦੇ ਨੇ ਹਰ ਪਾਸੇ, ਜਿੱਧਰ ਵੇਖੋ ਲੰਮੀਆਂ ਲੰਮੀਆਂ ਕਤਾਰਾਂ ਹਰ ਪਾਸੇ ਚਾਰੇ ਪਾਸੇ। ਸਤਿਗੁਰਾਂ ਦੀ ਮਿਹਰ ਹੈ, ਬਖਸ਼ਿਸ਼ ਹੈ, ਜੋ ਸੰਗਤਾਂ ਦਾ ਪਿਆਰ ਹੈ ਸਤਿਗੁਰਾਂ ਨਾਲ, ਜੋ ਇਹ ਖਿੱਚ ਹੈ ਅਤੇ ਮਹਾਰਾਜ ਦੀ ਕਿਰਪਾ ਹੈ। ਇਕੱਠ ਬਹੁਤ ਹੈ ਸੰਗਤ ਦਾ, ਪਰ ਅਜੇ ਲਾਈਨਾਂ ਵੀ ਬਹੁਤ ਲੱਗੀਆਂ। ਬੇਨਤੀ ਹੈ ਜਰਾ ਜਲਦੀ ਜਲਦੀ ਮੱਥਾ ਟੇਕ ਕੇ ਬੈਠੋ, ਕਿਉਂਕਿ ਜਿੰਨਾ ਚਿਰ ਸੰਗਤ ਟਿਕ ਨਾ ਜਾਏ, ਬਿਲਕੁਲ ਸਾਰੇ ਬੈਠ ਨਾ ਜਾਣ, ਉਹਨਾਂ ਚਿਰ ਇਕਾਗਰਤਾ ਨਹੀਂ ਬਣਦੀ। ਇਕਾਗਰਤਾ ਉਦੋਂ ਬਣਦੀ ਹੈ ਜਦੋਂ ਸਾਰੀ ਸੰਗਤ ਜੁੜ ਕੇ ਬਹਿ ਜਾਏ, ਇੱਕ ਜਗ੍ਹਾ ਟਿਕ ਕੇ ਬੈਠੇ, ਫਿਰ ਆਨੰਦ ਆਉਂਦਾ। ਅਤੇ ਆਪ ਜੀ ਨੂੰ ਪਤਾ ਹੈ ਅੱਜ ਅੰਮ੍ਰਿਤ ਸੰਚਾਰ ਵੀ ਹੋ ਰਿਹਾ, ਜੋ ਕਿ ਸਾਡਾ ਇਹ ਸਮਾਗਮ ਦਾ ਮੇਨ ਜੋ ਮਨੋਰਥ ਹੈ, ਇਹ ਗੁਰਮਤਿ ਸਮਾਗਮ ਦਾ ਜੋ ਲਕਸ਼ ਹੈ, ਉਹ ਤਾਂ ਇੱਕੋ ਹੀ ਆ ਵੀ ਅੰਮ੍ਰਿਤ ਸੰਚਾਰ। ਸੋ ਸਤਿਗੁਰਾਂ ਦੀ ਮਿਹਰ ਨਾਲ ਸੈਂਕੜੇ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹ ਰਹੇ ਨੇ, ਭਾਗਾਂ ਵਾਲੇ ਆ, ਜਿੱਥੇ ਸੰਗਤ ਦੇ ਦਰਸ਼ਨ ਹੋ ਰਹੇ ਨੇ, ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਹੋ ਰਹੇ ਨੇ, ਉੱਥੇ ਨਾਲ ਅੱਜ ਗੁਰੂ ਰੂਪ ਪੰਥ ਖਾਲਸਾ ਭਾਵ ਪੰਜ ਪਿਆਰਿਆਂ ਦੇ ਵੀ ਅਸੀਂ ਦਰਸ਼ਨ ਕਰਾਂਗੇ। ਸਵਾਓ ਲਾਹਾ ਲੈਣਾ, ਸਮੇਂ ਨੂੰ ਸੰਭਾਲੀਏ, ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਪਿਆਰ ਨਾਲ ਬੈਠੀ ਚੱਲੋ, ਪਿਆਰ ਨਾਲ ਪੜ੍ਹਿਓ, ਗੱਜ ਕੇ ਤਿੰਨੇ ਹਿੱਸਿਆਂ 'ਚ ਬੋਲਿਆ ਵੀ ਕਰੋ। ਜਦੋਂ ਜੀਭ ਨਾਲ ਬੋਲਣੇ ਆ, ਵੀ ਸਮਝ ਲਓ ਬੀਜ ਬੀਜਿਆ ਜਾ ਰਿਹਾ, ਇਹਦਾ ਫਲ ਵੀ ਸਾਹਮਣੇ ਆਉਣਾ। ਜੇ ਬੀਜ ਜੀਭ ਨਾਲ ਚੰਗਾ ਬੋਲਾਂਗੇ ਤੇ ਇਹ ਵੀ ਬੀਜ ਬੀਜਿਆ ਗਿਆ, ਜੇ ਮਾੜਾ ਫਿੱਕਾ ਬੋਲਤਾ ਤੇ ਇਹ ਵੀ ਬੀਜ ਬੀਜਿਆ ਗਿਆ। ਇਸੇ ਕਰਕੇ ਤੇ ਮਹਾਰਾਜ ਕਹਿੰਦੇ ਨਾਨਕ ਫਿੱਕਾ ਬੋਲੀ, ਤਨ ਮਨ ਫਿੱਕਾ ਹੋਏ। ਕਹਿੰਦੇ ਭਾਈ ਫਿੱਕੇ ਫਿੱਕਾ ਬੋਲਣ ਤੋਂ ਬਚੋ, ਕੌੜਾ ਬੋਲਣ ਤੋਂ ਬਚੋ। ਦਰੋਪਦੀ ਨੇ ਜੀਭ ਨਾਲ ਬੀਜ ਬੀਜਿਆ ਸੀ ਤੇ ਇੱਕ ਦਿਨ ਦੁਰਯੋਧਨ ਦੇ ਦਰਬਾਰ 'ਚ ਵਾਲਾਂ ਤੋਂ ਫੜ ਕੇ ਘੜੀਸ ਕੇ ਲਗਾਏ, ਕਿਉਂਕਿ ਉਹਨੇ ਬੀਜ ਬੀਜਿਆ ਸੀ ਜੀਭ ਨਾਲ। ਕਹਿੰਦੀ ਅੰਨਿਆਂ ਦੇ ਅੰਨੇ ਹੀ ਜੰਮੇ ਤੇ ਫਲ ਭੋਗਣਾ ਪਿਆ। ਜੇ ਪੰਜਾਂ ਪਾਂਡਵਾਂ ਦੀ ਉਹ ਰਾਣੀ ਦਰੋਪਦੀ ਨੂੰ ਫਲ ਭੋਗਣਾ ਪੈ ਸਕਦਾ ਤੇ ਅਸੀਂ ਕਿਹਦੇ ਵਿਚਾਰੇ ਹਾਂ? ਜੇ ਰਾਜੇ ਦਸ਼ਰਥ ਨੂੰ ਫਲ ਭੋਗਣਾ ਪੈ ਸਕਦਾ ਪਿਆਰੇ ਹੋ, ਅਸੀਂ ਕਿਹਦੇ ਵਿਚਾਰੇ ਹਾਂ? ਜੇ ਜੀਭ ਨਾਲ ਫਿੱਕਾ ਬੋਲਿਆ ਤੇ ਸਾਹਮਣੇ ਆ ਗਿਆ ਇੱਕ ਦਿਨ, ਤੇ ਆਓ ਜੇ ਇਹ ਜੀਵ ਨਾਲ ਬਾਣੀ ਪੜਾਂਗੇ, ਇਹ ਜੀਵ ਨਾਲ ਗੁਰੂ ਦੀ ਵਡਿਆਈ ਕਰਾਂਗੇ, ਇਸ ਜੀਵ ਨਾਲ ਗੁਰੂ ਨਾਨਕ ਦੇ ਗੀਤ ਗਾਵਾਂਗੇ, ਤੇ ਇਹਦਾ ਫਲ ਵੀ ਮਹਾਰਾਜ ਨੇ ਸਾਡੀ ਝੋਲੀ ਪਾ ਦੇਣਾ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੇ। ਮਹਾਰਾਜ ਤੇ ਇੱਕ ਤਿਲ ਜਿੰਨੀ ਘਾਲਣਾ ਵੀ ਬਿਰਥੀ ਨਹੀਂ ਜਾਣ ਦਿੰਦੇ। ਆਓ ਧੰਨ ਭਾਗ ਨੇ ਜੋ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਆਉਣ ਦਾ ਸਮਾਂ ਬਣਿਆ। ਸਾਈ ਘੜੀ ਸੁਲੱਖਣੀ ਸਹੁ ਨਾਲ ਵਿਹਾਵੈ, ਉਮਰ ਊਹਾਂ ਵਿੱਚ ਲੇਖੇ ਦੇ, ਉਮਰ ਊਹਾਂ ਵਿੱਚ ਲੇਖੇ ਦੇ, ਗੁਜਰੇ ਉਮਰ ਮੁਹਾਂ ਵਿੱਚ ਲੇਖੇ, ਉਮਰ ਮੁਹਾਂ ਵਿੱਚ ਲੇਖੇ, ਉਮਰ ਕੁਹਾਂ ਵਿੱਚ ਲੇਖੇ ਦੇ, ਉਮਰ ਕੁਹਾਂ ਵਿੱਚ ਲੇਖੇ ਦੇ। ਉੱਪਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ। ਉਹੀ ਸਮਾਂ ਉਹੀ ਘੜੀਆਂ ਸਾਡੀਆਂ ਲੇਖੇ 'ਚ ਪੈਣੀਆਂ ਨੇ ਜਿਹੜੀਆਂ ਉਸ ਪਿਆਰੇ ਦੀ ਯਾਦ ਵਿੱਚ ਗੁਜ਼ਰ ਜਾਣ। ਉਹੀ ਸਮਾਂ ਸਾਡਾ ਲੇਖੇ ਪੈਣਾ। ਪਹਿਰੇਦਾਰ ਧਿਆਨ ਦੇਣ ਸਾਰੇ, ਚਾਹੇ ਬੀਬੀਆਂ ਨੇ ਚਾਹੇ ਭਾਈ। ਪਹਿਰੇਦਾਰ, ਪਹਿਰੇਦਾਰਾਂ ਨੂੰ ਬੇਨਤੀ ਆ, ਮੱਥਾ ਟਿਕਾਉਣਾ ਤੇ ਤਾਂ ਵੀ ਇਸ਼ਾਰੇ ਨਾਲ, ਜੇ ਬਿਠਾਉਣਾ ਤੇ ਤਾਂ ਵੀ ਇਸ਼ਾਰੇ ਨਾਲ, ਜੇ ਚੁੱਪ ਕਰਾਉਣਾ ਤੇ ਤਾਂ ਵੀ ਇਸ਼ਾਰੇ ਨਾਲ, ਜੇ ਸੇਵਾਦਾਰ ਕਹਿਣਗੇ ਵੀ ਬੋਲੋ ਨਾ ਜੀ ਬੋਲੋ ਨਾ ਤੇ ਖੁਦ ਹੀ ਬੋਲਣ ਲੱਗਿਆ, ਇਸ਼ਾਰਾ ਹੀ ਵਰਤੋ ਬਸ। ਜੇ ਸੰਗਤ ਨੂੰ ਗਾਂਹ ਲੰਘਾਉਣਾ ਤੇ ਬਸ ਇਸ਼ਾਰੇ ਨਾਲ ਲੰਘਾਉਣਾ, ਆਵਾਜ਼ ਨਹੀਂ ਆਉਣੀ ਚਾਹੀਦੀ, ਜਲਦੀ ਜਲਦੀ ਮੱਥਾ ਟੇਕੋ। ਮੈਂ ਕੱਲ੍ਹ ਵੀ ਅਰਜ਼ ਕੀਤੀ ਸੀ ਤਾਂ ਲੰਮੀਆਂ ਅਰਦਾਸਾਂ ਆਪਾਂ ਬਾਅਦ 'ਚ ਕਰ ਲਾਂਗੇ, ਬਸ ਜਲਦੀ ਜਲਦੀ ਨਮਸਕਾਰ ਕਰਕੇ ਆਪੋ ਆਪਣੀ ਜਗ੍ਹਾ 'ਤੇ ਬੈਠੀ ਚੱਲੋ। ਇਹ ਰਸਤਾ ਸਾਰਾ ਵਿਹਲਾ ਹੋ ਜਾਏ ਤਾਂ ਜੋ ਇੱਥੇ ਉਹ ਸੰਗਤਾਂ ਨੇ ਆ ਕੇ ਬਹਿਣਾ ਹੈ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਰਹੇ ਨੇ। ਗੁਰੂ ਨਾਨਕ ਸਾਹਿਬ ਇੱਕ ਵਾਰੀ ਜਾ ਰਹੇ ਨੇ ਮਰਦਾਨਾ, ਕਹਿੰਦਾ ਮਹਾਰਾਜ ਜੀ ਕੁਝ ਛਕ ਆਈਏ। ਸਤਿਗੁਰ ਕਹਿੰਦੇ ਮਰਦਾਨਿਆ ਤੇਰੀ ਮਰਜ਼ੀ ਆ, ਜਾ ਆ। ਭਾਈ ਮਰਦਾਨਾ ਜੀ ਪਿੰਡ ਵੱਲ ਨੂੰ ਤੁਰੇ ਜਾ ਰਹੇ ਆ, ਅੱਗੇ ਜਿਹੜਾ ਨਗਰ ਆਇਆ ਉਸ ਨਗਰ ਦੇ ਬਾਹਰ ਬਾਹਰ ਇੱਕ ਕਬਰਸਤਾਨ ਬਣਿਆ ਹੋਇਆ, ਕਬਰਸਤਾਨ ਸ਼ਮਸ਼ਾਨ ਘਾਟ ਕਹਿ ਲਓ, ਮੜੀਆਂ ਕਹਿ ਲਓ, ਉਹ ਜਿਹੜਾ ਕਬਰਸਤਾਨ ਬਣਿਆ ਹੈ ਉੱਥੇ ਜਿਹੜਾ ਬੰਦਾ ਮਰਿਆ ਹੈ ਉਹਦਾ ਨਾਮ ਲਿਖਿਆ ਹੋਇਆ, ਉਹਦੇ ਪਿਤਾ ਦਾ ਨਾਂ ਲਿਖਿਆ ਹੋਇਆ, ਪਿੰਡ ਦਾ ਨਾਂ ਲਿਖਿਆ ਹੋਇਆ, ਤੇ ਨਾਲ ਇਹ ਲਿਖਿਆ ਵੀ ਇਹਦੀ ਉਮਰ ਕਿੰਨੀ ਸੀ। ਭਾਈ ਮਰਦਾਨਾ ਜੀ ਕਬਰਸਤਾਨ ਦੇ ਕੋਲ ਦੀ ਲੰਘਦੇ ਲੰਘਦੇ ਨਾ ਧਿਆਨ ਗਿਆ, ਕਿਸੇ ਦੀ ਉਮਰ 2 ਸਾਲ, ਕਿਸੇ ਦੀ ਉਮਰ 4 ਸਾਲ, ਕੋਈ 2 ਮਹੀਨਿਆਂ ਦਾ, ਕੋਈ 10 ਸਾਲਾਂ ਦਾ, ਕੋਈ 15 ਸਾਲਾਂ ਦਾ, 20 ਤੋਂ ਉੱਪਰ ਹੈ ਹੀ ਨਹੀਂ ਕੋਈ, 20 ਤੋਂ ਉੱਪਰ ਕੋਈ ਨਹੀਂ। ਭਾਈ ਮਰਦਾਨਾ ਜੀ ਇੱਕਦਮ ਹੈਰਾਨ ਹੋ ਗਏ, ਕਹਿੰਦੇ ਹੱਦ ਹੋ ਗਈ, ਇੱਥੇ ਜਿਹੜਾ ਵੀ ਮਰਦਾ ਜਵਾਨ ਹੀ ਮਰ ਜਾਂਦਾ, ਕੋਈ 2 ਮਹੀਨਿਆਂ ਦਾ, ਕੋਈ 1 ਮਹੀਨੇ ਦਾ, ਕੋਈ 2 ਸਾਲ ਦਾ, ਕੋਈ 10 ਸਾਲ ਦਾ, 20 ਤੋਂ ਉੱਪਰ ਉਮਰ ਹੀ ਹੈ ਨਹੀਂ ਕਿਸੇ ਦੀ। ਤੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਕਬਰਸਤਾਨ ਵੱਲ ਵੇਖ ਕੇ, ਕਬਰਸਤਾਨ ਨੂੰ ਵੇਖ ਕੇ ਸਾਨੂੰ ਸਾਡੀ ਮੌਤ ਯਾਦ ਆਉਂਦੀ ਹੈ, ਮੜੀਆਂ ਨੂੰ ਵੇਖ ਕੇ ਸਾਨੂੰ ਸਾਡੀ ਮੌਤ ਯਾਦ ਆਉਂਦੀ ਹੈ। ਕਹਿੰਦੇ ਨੇ ਲਓ ਜੀ ਆ ਖੇਤ ਜਾਣਾ, ਦਿਹਾੜੀਦਾਰ ਲੱਗੇ ਆ, ਕਣਕ ਵੱਢੀ ਜਾ ਰਹੀ ਆ, ਤੇ ਚਲੋ ਚਾਹ ਲੈ ਜਾਓ ਜੀ, ਜਾਂ ਦੁੱਧ ਲੈ ਜਾਓ, ਜਾਂ ਪ੍ਰਸ਼ਾਦਾ ਲੈ ਜਾਓ ਉਹਨਾਂ ਦਾ। ਤੇ ਰਾਤ ਦੇ 12-1 ਵਜੇ ਤੇ ਡਰ ਲੱਗਦਾ, ਕਹਿੰਦੇ ਨਾ ਜੀ ਨਾ, ਅਸੀਂ ਕਬਰਸਤਾਨ ਉੱਧਰ ਤੇ ਮੜੀਆਂ ਨੇ ਜੀ, ਕਹਿੰਦੇ ਸ਼ਮਸ਼ਾਨ ਘਾਟ, ਕਹਿੰਦੇ ਉੱਥੇ ਡਰ ਲੱਗਦਾ, ਮੜੀਆਂ ਤੋਂ ਸਾਰੇ ਹੀ ਡਰਦੇ ਆ। ਪਰ ਸਤਿਗੁਰੂ ਕਹਿੰਦੇ ਨੇ ਪਿਆਰੇ ਆ, ਉਹਦੇ ਤੋਂ ਡਰਨਾ, ਉਹ ਤੇ ਤੇਰਾ ਘਰ ਹੈ ਅਸਲੀ, ਇਹ ਤਨ ਦਾ ਟਿਕਾਣਾ ਹੈ, ਇੱਕ ਦਿਨ ਉੱਥੇ ਜਾਣਾ, ਜਿੱਥੇ ਮਰਜ਼ੀ ਫਿਰ ਲਈਏ ਇੱਕ ਦਿਨ ਅੰਤ ਉੱਥੇ ਜਾ ਕੇ ਹੋਣਾ। ਬਾਰ ਬਾਰ ਬਣਾਏ ਨੇ ਕਬਰਸਤਾਨ ਲੋਕਾਂ ਨੇ ਪਿੰਡ ਤੋਂ ਦੂਰ, ਯਤਨ ਤੇ ਬੜਾ ਕਰੀ ਦਾ, ਉਹ ਫੇਰ ਪਿੰਡ ਚ ਆ ਵੜਦਾ, ਆਖੂ ਸਤਨਾ, ਉਹ ਫੇਰ ਆ ਵੜਦਾ ਪਿੰਡ ਚ, ਤੇ ਇੱਕ ਦਿਨ ਜਾਣਾ ਸਭ ਨਹੀਂ ਹੈ। ਕਬਰਸਤਾਨ ਦੇ ਕੋਲ ਦੀ ਜਦੋਂ ਲੰਘਦਾ ਨਾ, ਅੰਦਰੋਂ ਇੱਕ ਆਵਾਜ਼ ਆਉਂਦੀ ਹੈ, ਉਹ ਵੀ ਇੱਕ ਸਿੱਖਿਆ ਦੇ ਰਹੇ ਨੇ, ਬੇ ਕਰਿਆ ਘਰ ਆ ਜਾ ਕਬਰਾਂ ਉਡੀਕਦੀਆਂ, ਬੇ ਕਰਿਆ ਘਰ ਆ ਜਾ ਕਬਰਾਂ ਉਡੀਕਦੀਆਂ, ਸੱਤੇ ਬੰਦਿਆ ਤੈਨੂੰ ਗੋਲ ਨਵਾਣੀ,
ਸਾਡੇ ਬੰਦਿਆ ਤੈਨੂੰ ਗੋਰ
ਮੜੀ ਵੀ ਤੇ ਬੁਲਾ ਰਹੀ ਆ, ਕਹਿੰਦੇ ਭਾਈ ਇੱਕ ਦਿਨ ਤੂੰ ਇੱਥੇ ਹੀ ਆਉਣਾ ਨਵੇੜਾ ਤੇ ਉੱਥੇ ਜਾ ਕੇ ਹੋਣਾ। ਸਾਡੇ ਤ੍ਰਿਮਣ ਦਿਓਹਰੀ ਚੱਲਾ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੋਣੀ ਬੰਨ, ਮਲਕਲ ਮੌਤ ਜਾਏ ਆਪਸੀ ਸਭ ਦਰਵਾਜੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ
ਬੰਨ
ਬੰਨ ਬੰਨ ਕੇ ਲੈ ਜਾਣਗੇ ਭਰਾ ਸਾਰੇ। ਦੇਖੋ ਬੰਦਾ ਚੱਲਿਆ ਚਹੁੰ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਹ ਆਹੀਂ ਕੰਮ, ਉਹੀ ਕੰਮ ਆਉਣਗੇ ਜਿਹੜੇ ਚੰਗੇ ਅਮਲ ਸੰਸਾਰ ਵਿੱਚ ਆ ਕੇ ਕਮਾਏਗਾ, ਨਹੀਂ ਤੇ ਜਾਣਾ ਇੱਕ ਦਿਨ ਸਭ ਨੇ। ਕੱਲ ਵੀ ਸੁਣਿਆ ਸਭਨਾ ਸੋਹਰੇ ਵੰਜਣਾ ਸਭ ਮੁਕਲਾਵਣ ਹਾਰ, ਨਾਨਕ ਤਨ ਸੁਹਾਗਣੀ ਜਿਨ ਸੋਹ ਨਾਲ ਪਿਆਰ, ਜਾਣਾ ਇੱਕ ਦਿਨ ਸਾਰਿਆਂ ਨੇ ਹੈ ਰਾਣਾ ਰਾਓ ਨਾ ਘੋਰ ਹੈ ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦਾ ਧੀਰ। ਹਰ ਰੋਜ਼ ਵੇਖਦਿਆਂ ਕਦੇ ਕੋਈ ਗਿਆ ਕਦੇ ਕੋਈ ਗਿਆ ਕਦੇ ਕੋਈ ਗਿਆ, ਜਾਣਾ ਸਭ ਨੇ। ਬਾਬਾ ਆਨੰਦ ਸਿੰਘ ਮਹਾਂਪੁਰਖ ਨਾਨਕਸਰ ਵਾਲੇ, ਉਹਨਾਂ ਮਹਾਂਪੁਰਖਾਂ ਕੋਲ ਇੱਕ ਸੇਵਾਦਾਰ ਸੇਵਾ ਕਰਦਾ, ਧਿਆਨ ਦੇਣਾ, ਝਾੜੂ ਦੀ ਸੇਵਾ, ਭਾਂਡੇ ਮਾਂਜਣ ਦੀ ਸੇਵਾ, ਦਿਨ ਰਾਤ ਲੱਗਿਆ ਰਹਿੰਦਾ, ਬੜੀ ਸੇਵਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਭ ਪ੍ਰਸਿੱਧ ਕਿ ਸ਼ਹੀਦ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਰੈ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ, ਸੋਵਣਾ ਪੀਹਣ ਹੋਏ ਜੰਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪਗਮਲ ਧੋਵਣਾ, ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ, ਦਰ ਦਰਵੇਸ਼ ਰਸੀਦ ਪਿਰਮ ਰਸ ਪੋਵਣਾ, ਸੇਵਾਦਾਰ ਕਿੱਦਾਂ ਬਣਿਆ ਜਾਂਦਾ? ਭਾਈ ਸਾਹਿਬ ਨੇ ਸੇਵਾਦਾਰ ਦੇ ਕੁਝ ਲੱਛਣ ਦੱਸੇ ਨੇ, ਸੇਵਾਦਾਰ ਦੀਆਂ ਕੁਝ ਨਿਸ਼ਾਨੀਆਂ ਦੱਸੀਆਂ ਨੇ। ਹੁਣ ਸਾਧ ਸੰਗਤ ਜੀ ਬੜੀ ਸੇਵਾ ਬਾਬਾ ਆਨੰਦ ਸਿੰਘ ਹੋਣਾ ਦੇ ਕੋਲ ਕਰਦਾ, ਦਿਨ ਰਾਤ ਲੱਗਿਆ ਰਹਿੰਦਾ। ਇੱਕ ਦਿਨ ਬਾਬਾ ਆਨੰਦ ਸਿੰਘ ਹੋਣੀ ਕਹਿੰਦੇ, ਉਹ ਪ੍ਰੇਮੀਆਂ ਤੇਰੀ ਇੱਛਾ ਕੀ ਆ, ਸਾਲ ਹੋ ਗਿਆ ਸੇਵਾ ਕਰਦੇ ਨੂੰ, ਦਿਨ ਰਾਤ ਲੱਗਿਆ ਰਹਿੰਦਾ, ਤੇਰੇ ਮਨ ਦੀ ਇੱਛਾ ਕੀ ਆ, ਲੈ ਦੱਸ ਸਾਨੂੰ, ਅਸੀਂ ਗੁਰੂ ਨਾਨਕ ਦੇ ਚਰਨਾਂ 'ਚ ਅਰਦਾਸ ਕਰਕੇ ਪੂਰੀ ਕਰ ਦਿੰਦੇ। ਇਹ ਨਹੀਂ ਆਖਿਆ ਕਿ ਮੈਂ ਕਰ ਦੇਣਾ ਪੂਰੀ, ਨਹੀਂ, ਤੈਨੂੰ ਗੁਰੂ ਨਾਨਕ ਦੇ ਚਰਨਾਂ ਦੇ ਨਾਲ ਜੋੜੀਏ ਤੇ ਅਰਦਾਸ ਕਰਨੇ ਆ, ਮਹਾਰਾਜ ਕਿਰਪਾ ਕਰ ਦੇਣਗੇ। ਬਾਬਾ ਆਨੰਦ ਸਿੰਘ ਮਹਾਂਪੁਰਸ਼ਾਂ ਨੇ ਜਦੋਂ ਵਚਨ ਕੀਤਾ, ਉਹ ਪ੍ਰੇਮੀ ਰੋਣ ਲੱਗ ਪਿਆ ਉੱਚੀ ਉੱਚੀ। ਬਾਬਾ ਜੀ ਕਹਿੰਦੇ, ਗੱਲ ਕੀ ਆ, ਬੜਾ ਵਿਰਾਗੀ ਆ, ਉਹ ਤੋਂ ਗੱਲ ਹੀ ਨਾ ਹੋਵੇ, ਬਹੁਤਾ ਹੀ ਵਿਰਾਗੀ ਹੋਇਆ ਹੋਇਆ। ਚਲੋ ਜੀ, ਕੁਝ ਦਿਨ ਫੇਰ ਲੰਘ ਗਏ। ਫੇਰ ਇੱਕ ਦਿਨ ਬਾਬਾ ਆਨੰਦ ਸਿੰਘ ਹੋਣਾ ਨੇ ਪੁੱਛ ਲਿਆ, ਦੱਸ ਭਾਈ ਕਿਆ ਇੱਛਾ ਤੇਰੀ? ਉਹ ਫੇਰ ਉਦਾਂ ਹੀ ਲੱਗ ਪਿਆ ਰੋਣ। ਕਹਿੰਦੇ, ਭਾਈ ਇਹ ਵਿਰਾਗੀ ਬਲ ਹੈ, ਬਹੁਤਾ ਵਿਰਾਗੀ ਆ, ਗਲਾ ਹੀ ਰੁਕ ਜਾਂਦਾ ਬੋਲਣ ਲੱਗਦਾ ਜਦੋਂ। ਤੀਜੇ ਦਿਨ ਫੇਰ ਮਹਾਂਪੁਰਸ਼ ਕਹਿੰਦੇ, ਭਾਈ ਤੇਰੇ ਮਨ ਦੀ ਇੱਛਾ ਕੀ ਆ? ਉਹ ਕਹਿੰਦੇ, ਦੱਸਦੇ ਅੱਜ ਤੀਜੀ ਵਾਰੀ ਵਚਨ ਕੀਤਾ ਸੰਤਾਂ ਨੇ, ਦੱਸ ਮਨ ਦੀ ਇੱਛਾ ਕੀ ਆ। ਕਹਿੰਦਾ, ਬਾਬਾ ਜੀ ਮੇਰੇ ਵਰਗਾ ਅਮੀਰ ਵੀ ਕੋਈ ਨਹੀਂ, ਮੇਰੇ ਵਰਗਾ ਗਰੀਬ ਵੀ ਕੋਈ ਨਹੀਂ। ਬਾਬਾ ਆਨੰਦ ਸਿੰਘ ਕਹਿੰਦੇ, ਭਾਈ ਜਾਂ ਤੇ ਬੰਦਾ ਅਮੀਰ ਹੁੰਦਾ ਤੇ ਜਾਂ ਗਰੀਬ ਹੁੰਦਾ, ਤੂੰ ਕਹਿੰਦਾ ਮੇਰੇ ਵਰਗਾ ਅਮੀਰ ਵੀ ਕੋਈ ਨਹੀਂ, ਮੇਰੇ ਵਰਗਾ ਗਰੀਬ ਵੀ ਕੋਈ ਨਹੀਂ, ਇਹ ਕੀ ਗੱਲ? ਕਹਿੰਦਾ, ਬਾਬਾ ਜੀ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਹੈ ਕਿ ਮੇਰੇ ਕੋਲ ਮਾਇਆ ਬੜੀ ਸੀ, ਸੋਨਾ ਲੈ ਆਉਂਦਾ ਮੈਂ, ਬੜਾ ਤਕੜਾ ਵਪਾਰੀ ਸੀ ਮੈਂ, ਮੈਂ ਇਕੱਠਾ ਸੋਨਾ ਮੰਗਾ ਲੈ ਆਉਂਦਾ ਵੀ ਇਹ ਵੇਚ ਦਿਆਂਗੇ ਮੇਰਾ ਕੰਮ ਡਬਲ ਹੋ ਜਾਏਗਾ। ਸਾਰਾ ਪੈਸਾ ਲਾ ਦਿੱਤਾ ਮੈਂ, ਸੋਨਾ ਲਿਆ ਕੇ ਘਰ ਵਾਲੀ ਨੂੰ ਫੜਾਇਆ, ਘਰ ਵਾਲੀ ਨੇ ਕਿਤੇ ਸਾਂਭ ਕੇ ਰੱਖਤਾ, ਤੇ ਬਾਬਾ ਜੀ ਮੈਂ ਚਲਿਆ ਗਿਆ ਬਾਹਰ, ਜਦੋਂ ਮੈਂ ਮੁੜ ਕੇ ਆਇਆ ਮੇਰੇ ਆਉਂਦਿਆਂ ਨੂੰ ਮੇਰੇ ਘਰ ਵਾਲੀ ਚੜ੍ਹਾਈ ਕਰ ਗਈ, ਘਰ ਵਾਲੀ ਜਦੋਂ ਮਰ ਗਈ ਮੇਰੇ ਘਰ ਵਾਲੀ। ਤੇ ਹੁਣ ਬਾਬਾ ਜੀ ਇਹ ਨਹੀਂ ਪਤਾ ਲੱਗਦਾ ਵੀ ਉਹ ਸੋਨਾ ਰੱਖ ਕਿੱਥੇ ਗਈ, ਜੇ ਤੇ ਨਹੀਂ ਮਿਲਦਾ ਤੇ ਮੇਰੇ ਵਰਗਾ ਗਰੀਬ ਕੋਈ ਨਹੀਂ, ਜੇ ਮਿਲ ਗਿਆ ਤੇ ਮੇਰੇ ਵਰਗਾ ਅਮੀਰ ਕੋਈ ਨਹੀਂ। ਬਾਬਾ ਆਨੰਦ ਸਿੰਘ ਕਹਿੰਦੇ, ਹੱਦ ਹੋ ਗਈ, ਮੈਂ ਤੇ ਕਹਿੰਦਾ ਸੀ ਵਿਰਾਗੀ ਬਹੁਤ ਆ, ਇਹ ਤੇ ਪਤਾ ਨਹੀਂ ਨਾਮ ਦੀ ਦਾਤ ਮੰਗੂਗਾ ਜਾਂ ਕਹੂਗਾ ਗੁਰੂ ਨਾਨਕ ਦੇ ਦਰਸ਼ਨ ਕਰਾ ਦਿਓ, ਇਹਨੇ ਕੀ ਮੰਗ ਲਿਆ। ਤੇ ਕੱਲ ਸੁਣਿਆ ਸੀ ਨਾ,
ਜਿਹੜੇ ਕੌਡੀਆਂ ਖਰੀਦਣ ਵਾਲ ਲਾਲਾਂ ਦੀ ਨਾ ਸਾਰ ਜਾਣਦੇ, ਖਰੀਦਣ ਵਾਲ ਲਾਲਾਂ ਦੀ ਨਾ ਸਾਰ ਜਾਣਦੇ, ਆ
ਮਾਇਆ ਕਹਿੰਦਾ ਬਾਬਾ ਜੀ ਜੇ ਤੇ ਮਾਇਆ ਮਿਲ ਗਈ ਫਿਰ ਤੇ ਮੇਰੇ ਵਰਗਾ ਅਮੀਰ ਕੋਈ ਨਹੀਂ ਤੇ ਘਰ ਵਾਲੀ ਦੀ ਰੱਖੀ ਮਾਇਆ ਜੇ ਮੈਨੂੰ ਨਾ ਲੱਭੀ ਤੇ ਮੇਰੇ ਵਰਗਾ ਗਰੀਬ ਕੋਈ ਨਹੀਂ ਬਾਬਾ ਆਨੰਦ ਸਿੰਘ ਕਹਿੰਦੇ ਓਏ ਗੱਲ ਸੁਣ ਲੈ ਇੱਕ ਸਾਲ ਸੇਵਾ ਕਰਕੇ ਗਵਾ ਨਾ ਜੇ ਸੇਵਾ ਕੀਤੀ ਆ ਨਾ ਤੇ ਇਹਨੂੰ ਗਵਾ ਨਾ ਓਏ ਤੂੰ ਹੋਰ ਕੁਝ ਮੰਗ ਲੈ ਚੱਲ ਅਰਦਾਸ ਕਰਨੇ ਆ ਤੇਰੀ ਮਹਾਰਾਜ ਦੇ ਚਰਨਾਂ ਚ ਕਹਿੰਦਾ ਨਾ ਜੀ ਨਾ ਮੇਰੀ ਤੇ ਉਹੀ ਇੱਛਾ ਵੀ ਮੇਰੇ ਘਰ ਵਾਲੀ ਨਾ ਇਹ ਪਤਾ ਲੱਗ ਜੇ ਵੀ ਮਾਇਆ ਕਿੱਥੇ ਰੱਖ ਗਈ ਫਿਰ ਉਹੀ ਗੱਲ ਮਹਾਂਪੁਰਸ਼ਾਂ ਨੇ ਫਿਰ ਆਖਿਆ ਕਹਿੰਦੇ ਹੋਰ ਕੁਝ ਮੰਗ ਲੈ ਨਾ ਜੀ ਕਹਿੰਦਾ ਇਹ ਪਤਾ ਲੱਗੇ ਵੀ ਮਾਇਆ ਕਿੱਥੇ ਆ ਤਿੰਨ ਵਾਰੀ ਬਚਨ ਕੀਤਾ ਇਹਨੇ ਤਿੰਨੇ ਵਾਰੀ ਕੋਈ ਜਵਾਬ ਦੇ ਦਿੱਤਾ ਕਿਉਂਕਿ ਇਸ ਰਾਹ ਤੇ ਤੁਰਿਆ ਹੀ ਨਹੀਂ ਕਦੇ ਗੁਰਾਂ ਦੀ ਪ੍ਰੀਤ ਸਾਰੇ ਜੱਗ ਨਾਲੋਂ ਮਿੱਠੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਉਹਨਾਂ ਨੂੰ ਕੀ ਪਤਾ ਜਿਨ੍ਹਾਂ ਲਾ ਕੇ ਨਾ ਡਿੱਠੀ ਹੈ ਜਿਨ੍ਹਾਂ ਦੀ ਪਰਿਵਾਰ ਨਾਲ ਹੀ ਪ੍ਰੀਤ ਹੈ ਜਿਨ੍ਹਾਂ ਦੀ ਸੰਸਾਰ ਨਾਲ ਹੀ ਪ੍ਰੀਤ ਹੈ ਉਹਨਾਂ ਨੂੰ ਕੀ ਪਤਾ ਵੀ ਗੁਰੂ ਦੇ ਦਰਸ਼ਨਾਂ ਦਾ ਜਾਂ ਗੁਰੂ ਦੇ ਪਿਆਰ ਦਾ ਕੀ ਆਨੰਦ ਪਹਿਰੇਦਾਰ ਧਿਆਨ ਦਿਓ ਰਸਤਾ ਜਿਹੜਾ ਹੈ ਇਹਨੂੰ ਪਿੱਛੋਂ ਬੰਦ ਕਰ ਦੇਣਾ ਅੱਗੇ ਤੱਕ ਨਾ ਕੋਈ ਆਵੇ ਇੱਕ ਸੰਗਤ ਧਿਆਨ ਦੇਵੇ ਵੀ ਕੋਈ ਰਸਤੇ 'ਚ ਨਾ ਉੱਠ ਕੇ ਬੈਠੇ ਸੰਗਤ ਜ਼ਰੂਰੀ ਬੇਨਤੀ ਸੰਗਤ ਦੇ ਚਰਨਾਂ 'ਚ ਵੀ ਭਾਈਆਂ ਨੇ ਮੱਥਾ ਟੇਕ ਲਿਆ ਸਿੰਘਾਂ ਨੇ ਸਾਰਿਆਂ ਨੇ ਤੇ ਬੀਬੀਆਂ ਰਹਿ ਗਈਆਂ ਨੇ ਇਹ ਲਾਈਨ ਸਾਰੀ ਜਿਹੜੀ ਨਾ ਮੱਥਾ ਟਕਾ ਟਕਾ ਕੇ ਪਿੱਛੇ ਬਿਠਾ ਦਿਓ ਬਾਕੀ ਪਹਿਰੇਦਾਰ ਇੱਥੇ ਰਸਤੇ 'ਚ ਬੈਠਣਗੇ ਹੋਰ ਨਹੀਂ ਕੋਈ ਬੈਠੇਗਾ ਬਾਕੀ ਸੰਗਤ ਜਿਹੜੀ ਆ ਆਪੋ ਆਪਣੀ ਜਗ੍ਹਾ ਤੇ ਬੈਠੇ ਰਹੋ ਰਹਿਣਾ ਹੈ ਇਹ ਜਗ੍ਹਾ ਉਹਨਾਂ ਵਾਸਤੇ ਛੱਡੀ ਹੈ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਕੱਲ ਵਾਲਾ ਕੰਮ ਨਾ ਕਰਿਓ ਕੱਲ ਮੈਂ ਵੇਖਿਆ ਮੇਰੇ ਕਹਿੰਦਿਆਂ ਕਹਿੰਦਿਆਂ ਵੀ ਕਈ ਬਹਿ ਗਏ ਆ ਕੇ ਵਿੱਚ ਵਿਚਾਲੇ ਇਦਾਂ ਠੀਕ ਨਹੀਂ ਲੱਗਦਾ ਜਿੱਥੇ ਬੈਠੇ ਹੋ ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹਰ ਜਗ੍ਹਾ ਤੇ ਸਾਊਂਡ ਦੀ ਆਵਾਜ਼ ਪੈ ਰਹੀ ਹੈ ਜੋ ਸੁਣਨਾ ਹੈ ਉਹਨੂੰ ਪੱਲੇ ਬੰਨਣਾ ਕੱਲ ਵੀ ਅਰਜ ਕੀਤੀ ਸੀ ਜੀਵਨ ਪੱਖ ਤੋਂ ਅੱਗੇ ਲੱਗੀ ਅੱਗੇ ਬਹਿਣ ਨਾਲ ਕੋਈ ਬਹੁਤੀ ਵੱਡੀ ਗੱਲ ਨਹੀਂ ਬਣਦੀ ਜੀਵਨ ਸਾਡਾ ਅੱਗੇ ਲੱਗੇ ਸੋ ਭੈਣਾਂ ਛੇਤੀ ਛੇਤੀ ਮੱਥਾ ਟੇਕ ਕੇ ਬੈਠ ਜਾਓ ਜਰਾ ਇਕਾਗਰਤਾ ਬਣੇ ਫਿਰ ਆਪਾਂ ਕਿਸੇ ਇਤਿਹਾਸ ਦੀ ਵਿਚਾਰ ਕਰੀਏ ਸਤਿਗੁਰੂ ਬਖਸ਼ਿਸ਼ ਕਰਨ ਬਾਬਾ ਆਨੰਦ ਸਿੰਘ ਹੋਣੀ ਕਹਿੰਦੇ ਭਾਈ ਹੋਰ ਕੁਛ ਮੰਗ ਉਹ ਫਿਰ ਉਹੀ ਕਹੀ ਜਾਂਦਾ ਬਾਬਾ ਜੀ ਮਾਇਆ ਮਿਲਣੀ ਚਾਹੀਦੀ ਜਦੋਂ ਦੋ ਤਿੰਨ ਵਾਰੀ ਆਖਿਆ ਬਾਬਾ ਜੀ ਕਹਿੰਦੇ ਚੰਗਾ ਫਿਰ ਅਰਦਾਸ ਕਰਨੇ ਆ ਤੇਰੀ ਅਰਦਾਸ ਕੀਤੀ ਕਹਿੰਦੇ ਤੇਰੇ ਘਰ ਵਾਲੀ ਆਏਗੀ ਘਰ ਉਹ ਖੁਦ ਦੱਸ ਕੇ ਜਾਏਗੀ ਤੈਨੂੰ ਕਹਿੰਦਾ ਜੀ ਕਦੇ ਮਰੇ ਵੀ ਆਏ ਨੇ ਕਹਿੰਦੇ ਉਹਦੀ ਆਤਮਾ ਆਏਗੀ ਆਵਾਜ਼ ਆਏਗੀ ਤੈਨੂੰ ਸੁਣਾਈ ਵੀ ਦੇਵੇਗੀ ਆਏਗੀ ਕਹਿੰਦਾ ਜੀ ਸਤ ਬਚਨ ਬੜਾ ਖੁਸ਼ ਹੋਇਆ 12 ਵਜੇ ਰਾਤ ਨੂੰ ਉਹ ਆਏਗੀ 12 ਵਜੇ ਦਾ ਟਾਈਮ ਸੀ ਪਹਿਲਾਂ ਹੀ ਬਹਿ ਗਿਆ ਜਾ ਕੇ ਸਮੇਂ ਤੋਂ ਪਹਿਲਾਂ ਹੀ ਮਾਇਆ ਦਾ ਲਾਲਚੀ ਇਹੋ ਜਿਹਾ ਇੱਥੇ ਹੁਣ ਜਿੰਨਾ ਮਰਜ਼ੀ ਕਹੀ ਜੋ ਵੀ ਆ ਜਿਓ ਛੇਤੀ ਕਹਿੰਦੇ ਕੋਈ ਨਹੀਂ ਚਲੇ ਹੀ ਜਾਣਾ ਬਾਬੇ ਦੀਵਾਨ ਭੱਜੇ ਚੱਲੇ ਕਿਤੇ ਹੁਣ ਵੇਖ ਲਓ ਇੱਦਾਂ ਹੀ ਹੁਣ 11-11 ਵੱਜ ਜਾਂਦੇ ਮੱਥਾ ਟੇਕਦੀ ਤੇ ਜਦੋਂ ਖੇਤਾਂ 'ਚ ਕੰਮ ਕਰੀਦਾ ਜਦੋਂ ਮੰਡੀਆਂ ਦੇ ਵਿੱਚ ਫਸਲ ਪਈ ਹੋਵੇ ਤੇ ਉੱਥੇ ਬਾਪੂ ਕਈ ਵਾਰੀ ਜਿਹੜੇ ਹੁਣ ਇੱਥੇ ਆਉਣ ਤੇ ਕੰਨੀ ਕਤਰਾਉਂਦੇ ਨੇ ਨਾ ਵੀ ਅਸੀਂ ਬਹਿ ਨਹੀਂ ਸਕਦੇ ਸਾਡੇ ਗੋਡੇ ਦੁਖਦੇ ਨੇ ਇੰਜ ਜੀ ਆ ਜੀ ਇਹ ਕਹਿਣਗੇ ਮੇਰਾ ਤੇ ਮੰਜਾ ਹੀ ਉਹਨੇ ਦਿਨ ਉੱਥੇ ਛੱਡ ਆਊਗਾ ਕੋ
ਸਤਨਾਮ
ਮੇਰਾ ਤੇ ਮੰਜਾ ਹੀ ਮੰਡੀ 'ਚ ਪਿਆ ਰਵੇ ਮੈਂ ਸੌਂ ਵੀ ਉੱਥੇ ਜਾਊਂ ਮੱਛਰ ਵੱਢਦਾ ਵੱਢੀ ਜਾਏ ਪਰ ਲਾਲਚ ਆ ਨਾ ਮਨ ਵਿੱਚ ਵੀ ਇੱਧਰ ਤੇ ਮਾਇਆ ਆਉਣੀ ਪਰ ਪਿਆਰਿਓ ਇੱਥੇ ਕੋਈ ਪਿਆਰ ਨਾਲ ਮਨ ਜੁੜ ਕੇ ਬਹਿ ਜਾਏ ਤੇ ਸੁਣ ਲੈ ਗੁਰੂ ਦਾ ਸ਼ਬਦ ਨਾਲ ਜੁੜ ਜਾਵੇ ਬਾਣੀ ਬਾਣੇ ਨਾਲ ਜੁੜ ਜਾਵੇ ਅੰਮ੍ਰਿਤ ਨਾਲ ਜੁੜ ਜਾਵੇ ਅੰਮ੍ਰਿਤਮਈ ਬਾਣੀ ਨਾਲ ਅੰਮ੍ਰਿਤ ਵੇਲੇ ਨਾਲ ਜੁੜ ਜਾਵੇ ਤੇ ਮਹਾਰਾਜ ਨੇ ਝੋਲੀਆਂ ਭਰ ਦੇਣੀਆਂ ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਹ ਛੰਦਾ ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਵਈ ਖਾਏ ਖਰਚ ਰਹਿੰਦਾ ਕਿਸੇ ਗੱਲ ਦੀ ਕਮੀ ਨਹੀਂ ਉਹਨਾਂ ਨੂੰ ਕਿਸੇ ਗੱਲ ਦੀ ਘਾਟ ਨਹੀਂ ਹੁਣ ਜਦੋਂ ਬਚਨ ਕੀਤਾ ਕਹਿੰਦੇ ਮਰੇ ਵੀ ਕਦੇ ਆਏ ਨੇ, ਕਹਿੰਦੇ ਬਈ ਆਏਗੀ ਤੇਰੇ ਘਰ ਵਾਲੀ, ਟਾਈਮ 12 ਦਾ ਪਹਿਲਾਂ ਹੀ ਬਹਿ ਗਿਆ ਜਾ ਕੇ, ਸੱਚਮੁੱਚ ਆ ਗਈ ਘਰ ਵਾਲੀ ਉਹਦੀ ਐਂ ਸਾਹਮਣੇ ਖੜੀ ਆ ਕੇ। ਇੱਕ ਵਾਰੀ ਤੇ ਡਰਿਆ, ਫਿਰ ਕੰਬਦੇ ਕੰਬਦੇ ਨੇ ਪੁੱਛ ਲਿਆ, ਕਹਿੰਦੇ ਭਗਵਾਨ ਨੇ ਇਹ ਦੱਸ ਵੀ ਮਾਇਆ ਕਿੱਥੇ ਰੱਖ ਕੇ ਗਈ ਸੀ। ਅੱਗੋਂ ਆਤਮਾ ਬੋਲਦੀ, ਆਵਾਜ਼ ਆ ਰਹੀ, ਉਹ ਕਹਿੰਦੇ ਬਸ ਇੰਨਾ ਕੀ ਪ੍ਰੇਮ ਸੀ ਤੇਰਾ, ਤੂੰ ਇਹ ਤੇ ਪੁੱਛ ਲੈ ਵੀ ਤੇਰਾ ਕੀ ਹਾਲ ਹੈ। ਆਖੋ ਸਤਨਾ, ਤੂੰ ਮਾੜਾ ਜਿਹਾ ਮੇਰੇ ਬਾਰੇ ਵੀ ਪੁੱਛ ਲੈ, ਤੂੰ ਸਿੱਧਾ ਹੀ ਮਾਇਆ ਕਿ ਮਾਇਆ ਕਿੱਥੇ ਰੱਖ ਕੇ ਗਈ ਹੈ। ਕਹਿੰਦੇ ਇਹ ਤੇ ਪੁੱਛ ਵੀ ਮੈਂ ਕਿੱਥੇ ਗਾ, ਮੈਨੂੰ ਵੀ ਕਿਤੇ ਢੋਈ ਮਿਲੀ ਹੈ ਕਿ ਨਹੀਂ। ਮਰਨ ਤੋਂ ਬਾਅਦ ਅਰਦਾਸਾਂ ਕਰਾਉਂਦੇ ਹਾਂ, ਬੇਨਤੀਆਂ ਕਰਾਉਂਦੇ ਹਾਂ ਵੀ ਸੱਚੇ ਪਾਤਸ਼ਾਹ ਜਿਹੜਾ ਮਰ ਗਿਆ ਇਹਨੂੰ ਆਪਣੇ ਚਰਨੀ ਲਾ ਲਓ। ਪਰ ਪਿਆਰਿਓ ਆਨੰਦ ਫੇਰ ਹੈ, ਜਿਉਂਦੇ ਚਰਨੀ ਲੱਗੀ ਹੈ, ਜਿਹੜਾ ਜਿਉਂਦਾ ਚਰਨੀ ਲੱਗਿਆ ਉਹ ਮਰਿਆ ਵੀ ਗੁਰੂ ਦੇ ਚਰਨੀ ਲੱਗ ਜਾਂਦਾ, ਤੇ ਜਿਹੜਾ ਜਿਉਂਦਾ ਨਹੀਂ ਲੱਗਿਆ ਤੇ ਮਤ ਖਿਆਲ ਕਰੋ ਵੀ ਮਰਿਆਂ ਤੇ ਚਰਨੀ ਲੱਗ ਜੂ, ਮਰਿਆਂ ਤੇ ਚਰਨੀ ਲੱਗ ਜਾਏਗਾ। ਨਹੀਂ ਕਹਿੰਦੇ ਆ ਫਲਾਣਾ ਪੂਰਾ ਹੋ ਗਿਆ, ਜਿਹੜਾ ਜਿਉਂਦਾ ਅਧੂਰਾ ਉਹ ਮਰ ਕੇ ਪੂਰਾ ਕਿੱਦਾਂ ਬਣ ਜੂ, ਜਿਹੜਾ ਜਿਉਂਦਾ ਪੂਰਾ ਉਹ ਮਰਿਆ ਵੀ ਪੂਰਾ, ਜਿਹੜਾ ਜਿਉਂਦਾ ਅਧੂਰਾ ਉਹ ਮਰਿਆ ਵੀ ਅਧੂਰਾ ਹੈ। ਜਿਹੜਾ ਜਿਉਂਦਾ ਟਿਕ ਗਿਆ ਨਾ ਇੱਕ ਗੁਰੂ ਦੇ ਦਰ ਦੇ ਉੱਤੇ, ਉਹ ਮਰੇ ਨੂੰ ਵੀ ਮਹਾਰਾਜ ਇੱਕ ਥਾਂ ਟਿਕਾ ਲੈਣਗੇ। ਜਿਹੜਾ ਜਿਉਂਦਾ ਭਟਕਦਾ ਫਿਰਦਾ ਕਦੀ ਕਿਤੇ ਕਦੀ ਕਿਤੇ, ਕਦੀ ਮੜੀਆਂ ਤੇ ਕਦੇ ਫਲਾਣੇ ਥਾਂ ਦੀਵੇ ਜਗਾ ਦਿਓ, ਫਲਾਣੇ ਥਾਂ ਤੇ ਸਿਰ ਝੁਕਾ ਦਿਓ, ਉਹ ਮਰਨ ਤੋਂ ਬਾਅਦ ਵੀ ਭਟਕਦਾ ਹੀ ਰਹਿੰਦਾ। ਇਸੇ ਕਰਕੇ ਮਹਾਰਾਜ ਨੇ ਆਖਿਆ, ਕਬੀਰ ਜੀ ਕਹਿੰਦੇ, ਕਬੀਰ ਡਗਮਾ ਕਿਆ ਕਰੇ ਕਹਾਂ ਡਲਾਵੇ ਜੀਓ, ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸ ਪੀਓ। ਇੱਕ ਦਾ ਬਣ ਭਾਈ ਸਤਿਕਾਰ ਕਰ ਸਭ ਦਾ, ਸਤਿਕਾਰ ਗੁਰੂ ਘਰ ਚ ਸਭ ਦਾ ਹੀ ਆ, ਪਰ ਬਣਨਾ ਇੱਕ ਦੇ। ਉਹਦੇ ਘਰ ਵਾਲੀ ਬੀਬੀ ਆਈ ਤੇ ਸਿੱਧਾ ਹੀ ਉਹਨੂੰ ਇਹਨੇ ਪੁੱਛਿਆ, ਮਾਇਆ ਕਿੱਥੇ ਆ? ਉਹ ਕਹਿੰਦੀ ਤੈਨੂੰ ਮੇਰਾ ਫਿਕਰ ਨਹੀਂ, ਤੇ ਬੰਨੀ ਤੇ ਸਭ ਨਾਲ ਏਦਾਂ ਹੀ ਆ। ਦਾਸ ਨੇ ਬਹੁਤ ਵਾਰ ਅਰਜ ਕੀਤੀ ਆ, ਕੱਲ ਵੀ ਬੇਨਤੀ ਸ਼ਾਇਦ ਕੀਤੀ ਸੀ ਕਿ ਜਿਨ੍ਹਾਂ ਦੇ ਨਾਲ ਅਸੀਂ ਅੱਜ, ਜਿਨ੍ਹਾਂ ਬਿਨਾਂ ਬਚ ਨਹੀਂ ਸਕਦੇ, ਜਿਨ੍ਹਾਂ ਬਿਨਾਂ ਅਸੀਂ ਰਹਿ ਨਹੀਂ ਸਕਦੇ, ਤੇ ਜਿੱਦਣ ਅਸੀਂ ਦੁਨੀਆਂ ਵਿੱਚੋਂ ਚਲੇ ਗਏ ਨਾ, ਜੇ ਕਿਤੇ ਸੁਪਨੇ ਵਿੱਚ ਵੀ ਆ ਗਏ ਤੇ ਇਹ ਅਰਦਾਸਾਂ ਕਰਾਉਂਦੇ ਫਿਰਨਗੇ ਵੀ ਮਰਿਆ ਸੁਪਨੇ ਚ ਆ ਰਿਹਾ। ਹਾਲ ਸਾਡੇ ਨਾਲ ਵੀ ਇਹੀ ਬਣੇਗਾ। ਕਿਉਂ?
ਕੋਈ ਨਾ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ, 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 ਕੋਈ ਨਾ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ।
ਐਵੇਂ ਨਾ ਆਖਿਆ ਕਰ ਮੇਰੇ ਬੜੇ ਯਾਰ ਨੇ, ਐਵੇਂ ਨਾ ਸਮਝਿਆ ਕਰੀਏ ਵੀ ਬੜਾ ਮੇਰੇ ਨਾਲ ਪ੍ਰੇਮ ਕਰਦੇ ਨੇ। ਮਹਾਰਾਜ ਕਹਿੰਦੇ ਨੇ ਇਹ ਸਭ ਜਾ ਰਹੀਆਂ ਕੱਚੀਆਂ ਨੇ, ਇਹ ਯਾਰੀਆਂ ਟੁੱਟਣ ਵਾਲੀਆਂ ਯਾਰੀਆਂ ਨੇ। ਨਾਨਕ ਕੱਚੜਿਆਂ ਸੋ ਤੋੜ, ਢੂੰਡ ਸੱਜਣ ਸੰਤ ਪੱਕੇ। ਓਏ ਜਵੰਦੇ ਵਿਛੜੇ, ਓਏ ਮੋਇਆ ਨਾ ਜਾਹੀ ਛੋੜ। ਸਾਧ ਸੰਗਤ ਜੀ, ਜੇ ਯਾਰੀ ਦੀ ਪਰਖ ਕਰਨੀ ਹੈ ਤੇ ਪਰਖ ਕਰੋ, ਐਵੇਂ ਕਹਿਣ ਤੇ ਨਾ ਸਮਝੋ ਵੀ ਮੇਰਾ ਯਾਰ ਹੈ। ਪਤਾ ਫੇਰ ਲੱਗਣਾ, ਜੇ ਅੱਜ ਅਮੀਰੀ ਹੈ ਤੇ ਕੱਲ ਨੂੰ ਗਰੀਬੀ ਆ ਜੇ, ਯਾਰ ਫਿਰ ਵੀ ਖਲੋਤਾ ਹੋਵੇ, ਫਿਰ ਤੇ ਆ ਯਾਰੀ।
ਯਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਤਨਹਾਂ ਦੀ। ਯਾਰੀ ਪਰਖੀਏ ਯਾਰਾਂ ਦੀ, ਮਾਰ ਪਵੇ ਤਲਵਾਰਾਂ ਦੀ। ਯਾਰੀ ਪਰਖੀਏ ਯਾਰਾਂ ਦੀ, ਯਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ।
ਭੈਣਾਂ ਨੂੰ ਬੇਨਤੀ ਹੈ ਵੀ ਏਦਾਂ ਨਾ ਕਰੋ, ਭੈਣਾਂ ਨੂੰ ਬੇਨਤੀ ਹੈ ਜਿੱਥੇ ਬੈਠੇ ਹੋ ਆਪੋ ਆਪਣੀ ਜਗ੍ਹਾ ਤੇ ਬੈਠੋ। ਚਲੋ ਹੁਣ ਜਿਹੜੇ ਬਹਿ ਗਏ ਬਹਿ ਜਾਣ ਦਿਓ, ਪਹਿਰੇਦਾਰ ਧਿਆਨ ਦਿਓ, ਹੁਣ ਜਿਹੜੇ ਬਹਿ ਗਏ ਬਹਿ ਜਾਣ ਦਿਓ, ਹੁਣ ਹੁਣ ਨਾ ਕੋਈ ਬੈਠੇ ਹੋ ਰਸਤੇ 'ਚ। ਜੋ ਸੁਣਿਆ ਉਹਨੂੰ ਮੰਨਣਾ ਵੀ ਹੈ, ਜੇ ਸੁਣ ਕੇ ਪੱਲੇ ਹੀ ਨਾ ਬੰਨਿਆ ਤੇ ਫਿਰ ਕੀ ਫਾਇਦਾ। ਜਦੋਂ ਵਕਤ ਇਨਸਾਨ ਤੇ
ਆੜ ਪੈਂਦਾ, ਜਦੋਂ ਵਕਤ ਇਨਸਾਨ ਤੇ ਆੜ ਪੈਂਦਾ, ਸਭ ਰੱਸੀਆਂ ਦੇ ਬਣ ਬਣ ਕੱਟ ਜਾਂਦੇ।
ਜਦੋਂ ਵਕਤ ਇਨਸਾਨ ਤੇ ਆੜ ਪੈਂਦਾ, ਸੱਪ ਰੱਸੀਆਂ ਦੇ ਬਣ ਬਣ ਕੱਟ ਜਾਂਦੇ।
ਬੁਰੇ ਭਲੇ ਦੀ ਕੋਈ ਨਾ ਫਰਕ ਕਰਦਾ, ਬੁਰੇ ਭਲੇ ਦੀ ਕੋਈ ਨਾ ਫਰਕ ਕਰਦਾ, ਮਿੱਤਰ ਮਿੱਤਰਾਂ ਤੋਂ ਪਾਸਾ ਵੱਜ ਜਾਂਦੇ।
ਬੁਰੇ ਭਲੇ ਦੀ ਕੋਈ ਨਹੀਂ ਫਰਕ ਕਰਦਾ, ਮਿੱਤਰ ਮਿੱਤਰਾਂ ਤੋਂ ਪਾਸਾ
ਵੱਟ ਜਾਂਦੇ
ਵੱਟ ਜਾਂਦੇ। ਕਿਸੇ ਨੇ ਨਹੀਂ ਵੇਖਣਾ ਸੱਚ ਕੀ ਆ ਤੇ ਝੂਠ ਕੀ ਆ। ਜਦੋਂ ਬਿਪਤਾ ਦਾ ਸਮਾਂ ਆ ਗਿਆ, ਵੱਡੇ ਵੱਡੇ ਕਹਿੰਦੇ ਕਹਾਉਂਦੇ ਯਾਰ ਜਿਹੜੇ ਨੇ ਛੱਡ ਜਾਣਗੇ।
ਚੱਕਰ ਭਾਵੀ ਦਾ ਜਿੰਨਾ ਦੇ ਪਿਆ ਸਿਰ ਤੇ, ਚੱਕਰ ਭਾਵੀ ਦਾ ਜਿੰਨਾ ਦੇ
ਚੱਕਰ ਭਾਵੀ ਦਾ ਜਿੰਨਾ ਤੇ ਪਿਆ ਸਿਰ ਤੇ, ਅੰਮ੍ਰਿਤ ਸਮਝ ਕੇ ਜ਼ਹਿਰ ਨੂੰ ਛੱਟ ਜਾਂਦੇ।
ਮਰਨਾ ਹਾਂ ਯਾਦ ਹੈ ਜਿੰਨਾ ਦੇ ਸਾਈਂ ਲੋਕਾ, ਯਾਦ ਹੈ ਜਿੰਨਾ ਦੇ ਸਾਈਂ ਲੋਕਾ,
ਯਾਰੀ ਦੀ ਪਰਖ ਤੇ ਉਦੋਂ ਹੀ ਹੋਣੀ ਆ ਜਦੋਂ ਸਾਧ ਸੰਗਤ ਤਲਵਾਰਾਂ ਦੀਆਂ ਮਾਰਾਂ ਪੈ ਰਹੀਆਂ ਹੋਣ ਤੇ ਯਾਰ ਫਿਰ ਵੀ ਖਲੋਤਾ ਹੋਵੇ। ਯਾਦ ਰੱਖਣਾ ਗੁਰੂ ਦੇ ਸਿੱਖ ਦੀ ਵੀ ਪਰਖ ਉਦੋਂ ਹੀ ਹੁੰਦੀ ਆ ਜਦੋਂ ਪਰਚਾ ਪਵੇ। ਉਂਝ ਤੇ ਸਾਰੇ ਹੀ ਆਪਾਂ ਸਿੱਖ ਕਹਾਉਂਦੇ ਹਾਂ ਤੇ ਪਤਾ ਉਦੋਂ ਲੱਗਦਾ ਜਦੋਂ ਮਹਾਰਾਜ ਪਰਖ ਕਰਦੇ ਨੇ। ਕੌਣ ਸੀ ਜੋ ਅਕਾਲ ਤਖਤ ਸਾਹਿਬ ਨੂੰ ਢਾ ਦਿੰਦਾ, ਜਾਂ ਕੌਣ ਕੌਣ ਸੀ ਜਿਹੜਾ ਹਰਿਮੰਦਰ ਸਾਹਿਬ ਨੂੰ ਢਾ ਦਿੰਦਾ, ਇਹ ਸਭ ਮਹਾਰਾਜ ਨੇ ਸਾਡੀ ਪਰਖ ਕੀਤੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਮਹਾਰਾਜ ਨੇ ਕਸਵੱਟੀਆਂ ਲਾ ਕੇ ਵੇਖਿਆ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੈ ਨਾ ਕੋਏ, ਝੂਠੇ ਨਹੀਂ ਟਿਕੇ। ਰਾਮ ਕਸੌਟੀ ਸੋ ਸਹਿ ਜੋ ਮਰ ਜੀਵਾ। ਮਹਾਰਾਜ ਸਮੇਂ ਸਮੇਂ ਸਿਰ ਆਪਣੀ ਕੌਮ ਦੀ ਪਰਖ ਕਰਦੇ ਆਏ ਨੇ, ਸਮੇਂ ਸਮੇਂ ਸਿਰ ਗੁਰਸਿੱਖਾਂ ਦੀ ਪਰਖ ਹੁੰਦੀ ਆਈ ਆ ਤੇ ਅੱਜ ਵੀ ਹੋ ਰਹੀ ਹੈ। ਪਰਖ ਹੁੰਦੀ ਆ ਤੇ ਜਦੋਂ ਕੋਈ ਯਾਰ ਮਾਰ ਹੁੰਦੀ ਆ ਫਿਰ ਬੜਾ ਦੁੱਖ ਲੱਗਦਾ। ਕਈ ਵਾਰੀ ਹੁੰਦੀ ਆ ਨਾ ਯਾਰ ਮਾਰ ਵੀ ਹੁੰਦੀ ਆ, ਜਿੱਦਾਂ ਸਿਬਲੀ ਨਾਲ ਹੋਈ ਸੀ, ਮਨਸੂਰ ਨਾਲ। ਮਨਸੂਰ ਐਨ ਅਲ ਹੱਕ ਜਪਦਾ। ਸ਼ਰਈ ਲੋਕ ਹਨ ਜਿਹੜੇ ਉਹ ਬਰਦਾਸ਼ਤ ਨਾ ਕਰ ਸਕੇ, ਸ਼ਰ੍ਹਾਂ ਦੇ ਵਿੱਚ ਜਿਹੜੇ ਪੱਕੇ ਨੇ ਉਹ ਕਹਿੰਦੇ ਇਹਨੂੰ ਸਜ਼ਾ ਦਿਓ। ਹੁਣ ਮਨਸੂਰ ਦੀ ਅਵਸਥਾ ਨੂੰ ਕੌਣ ਜਾਣੇ, ਮਨਸੂਰ ਦੀ ਬੜੀ ਘਾਲਣਾ ਹੈ ਬੰਦਗੀ ਵੱਲ, ਹੁਣ ਉਹਨੂੰ ਸਮਝੇ ਕੌਣ। ਉਹ ਲੋਕ ਜਿਹੜੇ ਬੰਧਨਾਂ 'ਚ ਪਏ ਹੋਏ ਨੇ ਉਹਨਾਂ ਨੂੰ ਈਰਖਾ ਹੋ ਗਈ ਮਨ ਵਿੱਚ ਤੇ ਕਹਿੰਦੇ ਇੰਜ ਕਰੋ ਵੀ ਮਨਸੂਰ ਨੂੰ ਸਜ਼ਾ ਦੇਣੀ ਹੈ। ਸਜ਼ਾ ਕੀ ਦਿੱਤੀ? ਵੀ ਮਨਸੂਰ ਨੂੰ ਜਿਹੜਾ ਬੰਦਾ ਵੀ ਵੇਖੇ ਦੋ ਪੱਥਰ ਮਾਰੇ ਇਹਦੇ ਸਿਰ 'ਚ, ਜਿਹੜਾ ਵੀ ਵੇਖੇ ਬਾਜ਼ਾਰ ਵਿੱਚ ਦੀ ਇਹਨੂੰ ਘੁਮਾਉਣਾ ਹੈ ਤੇ ਜਿਹੜਾ ਵੱਟੇ ਨਹੀਂ ਮਾਰੇਗਾ ਉਹਨੂੰ ਅਸੀਂ ਸਜ਼ਾ ਦੇਵਾਂਗੇ। ਬਸ ਫਿਰ ਮਨਸੂਰ ਨੂੰ ਗਲੀਆਂ ਵਿੱਚ ਲਈ ਫਿਰਦੇ ਨੇ, ਪੈਰਾਂ ਨੂੰ ਬੇੜੀਆਂ, ਹੱਥਾਂ ਨੂੰ ਹੱਥਕੜੀਆਂ ਲੱਗੀਆਂ ਨੇ। ਜਿਹੜਾ ਆਉਂਦਾ ਦੋ ਪੱਥਰ ਮਾਰਦਾ ਵੀ ਜੇ ਨਹੀਂ ਪੱਥਰ ਮਾਰਾਂਗੇ ਤੇ ਸਾਨੂੰ ਸਜ਼ਾ ਮਿਲੇਗੀ। ਭੇਡ ਚਾਲ, ਜਿਹੜਾ ਆਵੇ ਪੱਥਰ ਮਾਰੇ, ਜਿਹੜਾ ਆਵੇ ਪੱਥਰ ਮਾਰੇ। ਵੇਖੋ ਵੇਖੀ, ਸਾਡਾ ਕੰਮ ਵੀ ਏਦਾਂ ਹੀ ਆ। ਧਿਆਨ ਦੇਣਾ ਜ਼ਰਾ, ਜੇ ਅਸੀਂ ਕਿਸੇ ਦੇ ਪਿੱਛੇ ਲੱਗਦੇ ਹਾਂ ਤਾਂ ਵੀ ਸੁਣ ਸੁਣਾ ਕੇ, ਤੇ ਜੇ ਕਿਸੇ ਦੀ ਨਿੰਦਿਆ ਕਰਨੇ ਆ ਤੇ ਤਾਂ ਵੀ ਸੁਣ ਸੁਣਾ ਕੇ, ਅੱਖਾਂ ਸਾਡੀਆਂ ਬੰਦ ਨੇ। ਜੇ ਕਿਸੇ ਦੇ ਪਿੱਛੇ ਲੱਗੋ ਤੇ ਤਾਂ ਵੀ ਪਹਿਲਾਂ ਅੱਖੀਂ ਵੇਖ ਲਓ, ਤੇ ਜੇ ਕਿਸੇ ਦੀ ਨਿੰਦਿਆ ਕਰੋ ਤੇ ਤਾਂ ਵੀ ਅੱਖੀਂ ਵੇਖ ਲਓ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅੱਖਾਂ ਨਾਲ ਵੇਖ ਕੇ, ਅੱਖਾਂ ਨਾਲ ਵੇਖ ਕੇ ਠੱਗ ਨੂੰ ਠੱਗ ਕਹਿ ਦੇਣਾ ਨਿੰਦਿਆ ਨਹੀਂ, ਸਾਧੂ ਨੂੰ ਠੱਗ ਕਹਿ ਦੇਣਾ ਨਿੰਦਿਆ। ਜੇ ਕੋਈ ਸਾਧੂ ਠੱਗ ਹੈ, ਬਾਣੇ ਵਿੱਚ ਬਾਣਾ ਪਾ ਕੇ ਵੀ ਉਹ ਵਿਕਾਰਾਂ ਵਿੱਚ ਪਿਆ ਹੋਇਆ ਤੇ ਉਹਦੀ ਨਿੰਦਿਆ ਕਰ ਦੇਣੀ, ਨਿੰਦਿਆ ਨਹੀਂ ਹੁੰਦੀ, ਉਹ ਸੱਚ ਹੈ, ਉਹ ਨਿੰਦਿਆ ਕੋਈ। ਕੰਡੇ ਨੂੰ ਕੰਡਾ ਕਹਿ ਦੇਣਾ ਨਿੰਦਿਆ ਨਹੀਂ, ਫੁੱਲ ਨੂੰ ਕੰਡਾ ਕਹਿ ਦੇਣਾ ਨਿੰਦਿਆ ਹੈ। ਤੇ ਉਹ ਹੁਣ ਜਿਹੜਾ ਵੀ ਆਵੇ ਵੱਟੇ ਮਾਰਦਾ, ਜਿਹੜਾ ਵੀ ਆਵੇ ਪੱਥਰ ਮਾਰਦਾ ਚੁੱਕ ਚੁੱਕ ਕੇ ਸਾਰੇ। ਤੇ ਸਾਧ ਸੰਗਤ, ਇੱਕ ਮਨਸੂਰ ਦਾ ਬੜਾ ਜਿਗਰੀ ਯਾਰ, ਬੜਾ ਪਿਆਰ ਸੀ ਮਨਸੂਰ ਨਾਲ ਉਹਦਾ, ਉਹਦਾ ਨਾਂ ਸੀ ਸਿਵਲੀ। ਉਹ ਸਿਵਲੀ ਖੜਾ ਅੱਗੇ, ਇਹ ਕਹਿੰਦਾ ਲਓ ਜੀ ਹੁਣ ਕੀ ਕਰੂੰ ਮੈਂ, ਮੇਰਾ ਇਹਦੇ ਨਾਲ ਪਿਆਰ ਵੀ ਬੜਾ ਹੈ ਤੇ ਉਧਰ ਹੁਕਮ ਸਰਕਾਰ ਦਾ ਵੀ ਵੱਟੇ ਮਾਰਨੇ ਨੇ, ਹੁਣ ਕੀ ਕਰੀਏ। ਇਹਨੇ ਸੋਚਿਆ ਵੀ ਜੇ ਵੱਟੇ ਮਾਰਾਂਗਾ ਤੇ ਮੇਰਾ ਯਾਰ ਹੈ, ਹੁਣ ਕੀਤਾ ਕੀ ਜਾਏ। ਇਹਨੇ ਦੋ ਫੁੱਲ ਤੋੜ ਲਏ, ਕਹਿੰਦਾ ਉੱਪਰ ਬਾਂਹ ਸਾਰੇ ਕਰਦੇ ਆ, ਮੈਂ ਵੀ ਕਰਦਿਆਂਗਾ, ਕਿਹੜਾ ਪਤਾ ਲੱਗਣਾ ਵੀ ਫੁੱਲ ਕਿੰਨੇ ਮਾਰੇ ਆ ਤੇ ਵੱਟੇ ਕਿੰਨੇ ਮਾਰੇ ਆ। ਇੰਨਾ ਰਸ਼ ਹੈ ਇੱਥੇ, ਪਤਾ ਲੱਗਦਾ ਕੋਈ?